कहां बुद्ध प्रभु तुच्छ हमारी बरन सके महिमा जो तिहारी हम न सकत कर सिफत तुम्हारी आप ले हो तुम कथा सुधारी पूछे पीर तकरार कर एह फकीर वड़ा अताई ਇੱਥੇ ਵਿੱਚ ਬਗਦਾਦ ਦੇ ਵੱਡੀ ਕਰਾਮਾਤ ਦਿਖਲਾਈ ਪਾਤਾਲਾਂ ਆਕਾਸ਼ ਲੱਖ ਓੜਕ ਭਾਲੀ ਖਬਰ ਸੁਣਾਈ ਫੇਰ ਦੁਰਾਏ ਨਿੰਦਸਤਗੀਰ ਅਸੀਂ ਪੇ ਦੇਖਾਂ ਜੋ ਤੁਹੇ ਪਾਈ ਨਾਲ ਲੀਤਾ ਬੇਟਾ ਪੀਰ ਦਾ ਅੱਖੀ ਮੀਟ ਗਿਆ ਹਵਾਈ ਲੱਖ ਆਕਾਸ ਪਤਾਲ ਲੱਖ ਅੱਖ ਫੁਰਕ ਵਿੱਚ ਸਭ ਦਿਖਲਾਈ ਭਰ ਕਚ ਕੌਲ ਪ੍ਰਸ਼ਾਦ ਦਾ ਧੁਰੋਂ ਪਤਾਲੋਂ ਲਈ ਕੜਾਹੀ ਜਾਹਰ ਕਲਾ ਨਾ ਛਪੈ ਛਪਾਈ ਜਾਹਰ ਕਲਾ ਨਾ ਛਪੈ ਛਪਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਕਾਰਯੋਗ ਸਾਧ ਸੰਗਤ ਜੀ ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਜਿਨ੍ਹਾਂ ਸਤਿਗੁਰਾਂ ਦੀ ਪਿਆਰੀ ਮਿੱਠੀ ਯਾਦ ਗੁਰੂ ਜੀ ਦਾ ਪਾਵਨ ਗੁਰਪੁਰਬ ਦਿਹਾੜਾ ਕੱਤਕ ਦੀ ਪੂਰਨਮਾਸ਼ੀ ਦਾ ਸਾਰੇ ਸੰਸਾਰ ਵਿੱਚ ਜਿੱਥੋਂ ਤੱਕ ਸਾਨੂੰ ਸੋਝੀ ਹੈ ਮਨਾਇਆ ਜਾ ਰਿਹਾ ਹੈ ਗੁਰੂ ਕੇ ਇਤਿਹਾਸ ਦੁਆਰਾ ਭਾਈ ਗੁਰਦਾਸ ਜੀ ਦੇ ਬਚਨਾਂ ਦੁਆਰਾ ਪਤਾ ਲੱਗਦਾ ਹੈ ਕਿ ਇੱਕ ਦੇਸ਼ ਵਿੱਚ ਨਹੀਂ ਇੱਕ ਧਰਤੀ ਨਹੀਂ ਅਨੇਕਾਂ ਧਰਤੀਆਂ ਅਨੇਕਾਂ ਪਤਾਲ ਅਨੇਕਾਂ ਆਕਾਸ਼ ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ਼ ਲੱਖਾਂ ਪਤਾਲਾਂ ਵਿੱਚ ਤੇ ਲੱਖਾਂ ਆਕਾਸ਼ਾਂ ਵਿੱਚ ਗੁਰੂ ਨਾਨਕ ਸਾਹਿਬ ਦੀ ਸਿੱਖੀ ਹੈ। ਭਾਈ ਗੁਰਦਾਸ ਜੀ ਦੀ ਪਹਿਲੀ ਵਾਰ ਦੀ 36ਵੀਂ ਪੌੜੀ ਹੈ। ਪਿੱਛੇ ਇੱਕ ਪੌੜੀ ਦੀ ਕਥਾ ਆਪਾਂ ਵਿਚਾਰ ਲਈ ਸੀ ਕਿ ਬਗਦਾਦ ਵਿੱਚ ਜਦੋਂ ਸਤਿਗੁਰੂ ਜੀ ਜਾਂਦੇ ਹਨ ਤਾਂ ਇਹ ਪਾਠ ਕੀਤਾ ਪਾਤਾਲਾਂ ਪਾਤਾਲ ਲੱਖ ਲੋਕ ਉਲਟ ਹੋ ਗਏ, ਉਥੋਂ ਦਾ ਪੀਰ ਵੀ ਉਲਟ ਹੋ ਗਿਆ। ਜਦ ਗੁਰੂ ਮਹਾਰਾਜ ਨੂੰ ਸੰਗਸਾਰ ਕਰਨ ਲੱਗੇ, ਸੰਗਸਾਰ ਕਹਿੰਦੇ ਵੀ ਐਸੇ ਕਾਫਰ ਨੂੰ ਪੱਥਰ ਮਾਰ ਮਾਰ ਕੇ ਮਾਰ ਦਿਓ ਜਿਹੜਾ ਇਹ ਗੱਲ ਕਹਿੰਦਾ ਵੀ ਲੱਖਾਂ ਪਤਾਲ ਨੇ ਲੱਖਾਂ ਆਕਾਸ਼ ਨੇ ਸਾਤੀ ਪਤਾਲ ਨੇ ਸਾਤੀ ਆਕਾਸ਼ ਨੇ ਅਤਲ ਵਿਤਲ ਸੁਤਲ ਤਲਾਤਲ ਰਸਾਤਲ ਮਹਾਤਲ ਪਾਤਾਲ ਹੇਠਾਂ ਦੇ ਸੱਤ ਲੋਕ ਪੂਰ ਪਵਰ ਜਵ ਤਪ ਸੱਤ ਉਪਰ ਦੇ ਸੱਤ ਲੋਕ ਮੰਨੇ ਨੇ। ਸੱਤ ਤੇ ਸੱਤ 14 ਤਪਕ ਮੰਨਦੇ ਹਨ। ਪਰ ਇਹ ਲੱਖਾਂ ਦੀ ਗਿਣਤੀ ਦੱਸਦਾ ਹੈ। ਜਦ ਆਪਸ ਵਿਚ ਚਰਚਾ ਹੋਈ ਤਾਂ ਗੁਰੂ ਨਾਨਕ ਸਾਹਿਬ ਨੇ ਕਿਹਾ, ਪੀਰ ਜੀ, ਜਿਹਨੂੰ 14 ਦਾ ਪਤਾ ਉਹ 14 ਦੱਸਦਾ, ਜਿਹਨੂੰ 7 ਦੀ ਖਬਰ ਉਹ 7 ਦੱਸਦਾ, ਜਿਹਨੂੰ ਲੱਖਾਂ ਦਾ ਪਤਾ ਉਹ ਲੱਖ ਦੱਸਦਾ। ਪਰ ਤਸੱਲੀ ਨਹੀਂ ਹੋਈ ਇਨ੍ਹਾਂ ਦੀ। ਅਜੇ ਜਾਰੀ ਕਰਾਮਾਤ ਵੇਖੀ, ਸਾਰਿਆਂ ਦੀਆਂ ਬਾਹਾਂ ਆਕੜ ਗਈਆਂ। ਗੁਰੂ ਨਾਨਕ ਸਾਹਿਬ ਨੇ ਮਿਹਰ ਦ੍ਰਿਸ਼ਟੀ ਕੀਤੀ, ਸਾਰਿਆਂ ਦੀਆਂ ਬਾਹਾਂ ਥੱਲੇ ਹੋਈਆਂ, ਝੁਕੇ ਮੱਥਾ ਟੇਕਿਆ ਬੈਠ ਗਏ। ਗੁਰੂ ਨਾਨਕ ਸਾਹਿਬ ਦਾ ਉਪਦੇਸ਼ ਲੱਗੇ ਸੁਣਨ। ਪੁੱਛੇ ਪੀਰ ਤਕਰਾਰ ਕਰ, ਤਕਰਾਰ ਕਹਿੰਦੇ ਝਗੜੇ ਨੂੰ, ਝਗੜਾ ਕਰਕੇ ਬਹਿਸ ਕਰਕੇ ਕਾਫੀ ਗੱਲਾਂ ਬਾਤਾਂ ਕਰਨ ਦੇ ਬਾਵਜੂਦ ਪੀਰ ਦਸਤਗੀਰ ਕਹਿੰਦਾ, ਇਹ ਫਕੀਰ ਵੱਡਾ ਅਤਾਈ, ਅਤਾਈ ਕਹਿੰਦੇ ਸ਼ਕਤੀਵਾਨ, ਇਹ ਤਾਂ ਕੋਈ ਜਾਰਾ ਪੀਰ ਹੈ, ਇਹ ਸ਼ਕਤੀ ਵਾਲਾ ਪੀਰ ਹੈ, ਇਹਦੇ ਵਿਚ ਪ੍ਰਤੱਖ ਕਰਾਮਾਤ ਹੈ। ਅੱਜ ਕੱਲ ਦੇ ਪੜ੍ਹੇ ਲਿਖੇ ਕਹਿੰਦੇ ਵੀ ਗੁਰੂਆਂ ਚ ਕਰਾਮਾਤ ਨਹੀਂ, ਪਰ ਗੁਰੂਆਂ ਦੀ ਬਾਣੀ ਕਰਾਮਾਤ ਨਾਲ ਭਰੀ ਹੈ। ਅੱਜ ਵੀ ਚਮਤਕਾਰ ਹੁੰਦੇ ਨੇ ਬਾਣੀ ਦੁਆਰਾ, ਸ੍ਰੀ ਜਪਜੀ ਸਾਹਿਬ ਦੁਆਰਾ। ਕੈਨੇਡਾ ਇਕ ਪ੍ਰੇਮੀ ਨੇ, ਅਸੀਂ ਉਹਨਾਂ ਦੇ ਘਰ ਗਏ ਤੇ ਉਹ ਬੀਬੀ ਕਹਿੰਦੀ, ਬਾਬਾ ਜੀ ਇਹਦੇ ਘਰ ਵਾਲਾ ਸ਼ਰਾਬ ਬੜੀ ਪੀਂਦਾ, ਇਹਨੂੰ ਜਲ ਬਣਾ ਕੇ ਦੇ ਦਿਓ। ਮੈਂ ਕਿਹਾ ਵੀ ਮੇਰਾ ਅੰਦਰੋਂ ਮਨ ਨਾ ਮੰਨਿਆ ਵੀ ਮੈਂ ਜਲ ਬਣਾ ਕੇ ਦਊਂਗਾ ਤੇ ਪੀਣੋ ਹਟ ਜੇ। ਕਹਿੰਦੀ ਨਹੀਂ ਤੇ ਮੈਨੂੰ ਦਿਓ, ਮੈਂ ਪੜ੍ਹ ਕੇ ਦੇਨੀ ਆ ਗੁਰਮੰਤਰ, ਤੇ ਵੇਖਿਓ ਫਿਰ ਕਿਵੇਂ ਸ਼ਰਾਬ ਪੀ ਲੂ ਇਹਦੇ ਘਰ ਵਾਲਾ। ਜਿੰਨੀ ਜਿੰਨੀ ਕਿਸੇ ਨੇ ਬੰਦਗੀ ਕੀਤੀ ਹੈ, ਉਹਨਾਂ ਉਹਨਾਂ ਉਹਦੇ ਵਿਚ ਬਲ ਆ ਜਾਂਦਾ ਬਾਣੀ ਦਾ। ਤੇ ਸੱਚੀ ਮੁੱਚੀ ਐਸਾ ਹੋਇਆ, ਜਿਨ੍ਹਾਂ ਨੇ ਨਾਮ ਬਾਣੀ ਦੀ ਕਮਾਈ ਕੀਤੀ ਹੈ। ਇੱਥੇ ਲਿਸਟਰ ਦੀ ਇੱਕ ਕਥਾ ਮੈਨੂੰ ਚੇਤੇ ਆਈ, ਪਟਵਾਰੀ ਸਰੀਰ ਛੱਡ ਗਏ ਹੁਣ ਗੁਰਬਖਸ਼ ਸਿੰਘ ਜੀ, ਸ਼ਾਇਦ ਕੋਈ ਉਹਨਾਂ ਦਾ ਰਿਸ਼ਤੇਦਾਰ ਜਾਂ ਪ੍ਰੇਮੀ ਇੱਥੇ ਬੈਠਾ ਹੋਵੇ। ਇੱਕ ਲੜਕਾ ਕਿਸੇ ਦਾ ਕਿਸੇ ਗੋਰੀ ਨਾਲ ਜਾਣ ਲੱਗ ਪਿਆ, ਉਹਨਾਂ ਨੇ ਬੜਾ ਇਲਾਜ ਕੀਤਾ, ਪਾਠ ਪੂਜਾ ਵੀ ਬੜੇ ਕਰਾਏ, ਪਰ ਉਹ ਹਟੇ ਨਾ ਕੁਸੰਗ ਤੋਂ। ਉਹਨਾਂ ਦਾ ਕੋਈ ਮਿੱਤਰ ਸੀ, ਉਹਨੇ ਕਿਹਾ, ਪਟਵਾਰੀ ਜੀ ਏਦਾਂ ਪਰਿਵਾਰ ਬੜਾ ਗੁਰਮੁਖ ਆ ਤੇ ਤੁਸੀਂ ਕਿਰਪਾ ਕਰੋ। ਉਹ ਇੱਕ ਦਿਨ ਮੌਜ ਵਿਚ ਆ ਕੇ ਚਲਾ ਗਿਆ। ਕੰਮ ਮੌਜ ਵਿਚ ਆਇਆ ਹੁੰਦੇ ਨੇ, ਲੋਕੀ ਆਰਡਰ ਦੇ ਕੇ ਕਰਾਉਂਦੇ ਵੀ ਸਾਡਾ ਆਹ ਕੰਮ ਕਰ ਦਿਓ, ਏਦਾਂ ਨਹੀਂ ਹੁੰਦੇ। ਜਦੋਂ ਕਰਨ ਵਾਲੇ ਨੂੰ ਮੌਜ ਆਉਂਦੀ ਉਦੋਂ ਹੋ ਜਾਂਦੇ ਨੇ। ਪਟਵਾਰੀ ਕਹਿੰਦਾ ਚੱਲ ਚੱਲੀਏ। ਉਹਨਾਂ ਦੇ ਘਰ ਗਏ ਤੇ ਉਹ ਲੜਕਾ ਬਾਹਰੋਂ ਆ ਗਿਆ ਕੁਦਰਤੀ, ਤੇ ਪਟਵਾਰੀ ਨੇ ਉਹਨੂੰ ਅੱਗੇ ਹੋ ਕੇ ਹੱਥ ਮਿਲਾਇਆ, ਉਹ ਬੱਚੇ ਨੇ ਵੀ ਹੱਥ ਮਿਲਾਇਆ। ਉਹ ਲੜਕਾ ਕਹਿੰਦਾ ਵੀ ਜਦੋਂ ਮੈਂ ਬਾਬੇ ਨਾਲ ਹੱਥ ਮਿਲਾਇਆ ਨਾ ਤੇ ਮੇਰੇ ਸਰੀਰ ਵਿਚ ਚਰਨਾਹਟ ਜੀ ਛੁੱਟ ਗਈ, ਮੇਰਾ ਮਨ ਤਬਦੀਲ ਹੋ ਗਿਆ। ਕਿਉਂ? ਨੇ ਸੰਕਲਪ ਕੀਤਾ। ਪਟਵਾਰੀ ਨੇ 125,000 ਪਾਠ ਦਾ ਸੰਕਲਪ ਕਰ ਦਿੱਤਾ ਕਿ ਹੇ ਗੁਰੂ ਨਾਨਕ ਸਾਹਿਬ, ਮੈਂ ਜਿਹੜਾ ਰੋਜ਼ 125,000 ਪਾਠ ਕਰਦਾ ਮੂਲ ਮੰਤਰ ਦਾ, ਇੱਕ ਦਿਨ ਦੇ ਪਾਠ ਦਾ ਸੰਕਲਪ ਕੀਤਾ, ਇਹਦਾ ਭਲਾ ਕਰ ਦਿਓ। ਤੇ ਉਹ ਲੜਕੇ ਦੇ ਮਨ ਨੂੰ ਨਫ਼ਰਤ ਹੋ ਗਈ, ਉਹਨੇ ਗੋਰੀ ਦਾ ਖਹਿੜਾ ਛੱਡ ਦਿੱਤਾ, ਸਾਰਾ ਪਰਿਵਾਰ ਸਵਰਗ ਚ ਪੈ ਗਿਆ। ਪਰ ਇਹ ਘਟਨਾ ਕਦੇ ਕਦੇ ਘਟਦੀ ਆ, ਜੇ ਕੋਈ ਮਿੱਥ ਕੇ ਕਵੇ ਵੀ ਇੱਦਾਂ ਕਰੋ ਤੇ ਨਹੀਂ ਹੁੰਦਾ। ਪਰ ਹੈ ਬਾਣੀ ਦਾ ਚਮਤਕਾਰ, ਜਿਨ੍ਹਾਂ ਦੇ ਅੰਦਰ ਬਲ ਹੈ ਉਹ ਜੋ ਚਾਹੁਣ ਉਹੀ ਹੋ ਜਾਂਦਾ ਹੈ। ਪੁੱਛੇ ਪੀਰ ਤਕਰਾਰ ਕਰ, ਇਹ ਫਕੀਰ ਵੱਡਾ ਅਤਾਈ, ਇਹ ਬੜਾ ਵੱਡਾ ਸ਼ਕਤੀਵਾਨ ਫਕੀਰ ਹੈ। ਇੱਥੇ ਵਿੱਚ ਬਗਦਾਦ ਦੇ ਵੱਡੀ ਕਰਾਮਾਤ ਦਿਖਲਾਈ, ਇੱਥੇ ਬਗਦਾਦ ਦੇ ਵਿੱਚ ਆ ਕੇ ਇਹਨੇ ਬੜੀ ਵੱਡੀ ਕਰਾਮਾਤ ਵਿਖਾਈ ਹੈ। ਗੁਰੂ ਜੀ ਦੀਆਂ ਬੇਅੰਤ ਕਰਾਮਾਤਾਂ ਹਨ, 500 ਸਾਖੀਆਂ ਨੇ ਗੁਰੂ ਨਾਨਕ ਸਾਹਿਬ ਦੀਆਂ। ਉਦਾਂ ਤੇ ਹੁਣ ਘਟਾਉਣ ਵਾਲਿਆਂ ਨੇ ਬਹੁਤ ਥੋੜੀਆਂ ਹੀ ਰਹਿਣ ਦਿੱਤੀਆਂ, ਬਾਕੀ ਸਾਰਿਆਂ ਤੇ ਲਾਲ ਲਕੀਰ ਫੇਰ ਦਿੱਤੀ। ਪਾਤਾਲਾ ਆਕਾਸ ਲੱਖ ਓੜਕ ਭਾਲੀ ਖਬਰ ਸੁਣਾਈ। ਗੁਰੂ ਨਾਨਕ ਦੇਵ ਲੱਖਾਂ ਪਤਾਲਾਂ ਦੀ, ਲੱਖਾਂ ਆਕਾਸ਼ਾਂ ਦੀ ਗੱਲ ਦੱਸਦੇ ਨੇ ਤੇ ਨਾਲੇ ਕਹਿੰਦੇ ਓੜਕ ਨਹੀਂ ਆਉਂਦਾ, ਅੰਤ ਨਹੀਂ, ਇਹਦੇ ਤੋਂ ਅਗਾਂਹ ਹੋਰ ਵੀ ਨੇ। ਅੱਜ ਦੀ ਸਾਇੰਸ ਵੀ ਮੰਨਦੀ ਹੈ ਕਿ ਆਕਾਸ਼ ਗੰਗਾ ਵਿਚ ਕਈ ਕਰੋੜਾਂ ਹੀ ਸੂਰਜ ਨੇ, ਕਈ ਕਰੋੜਾਂ ਚੰਦਰਮਾ ਨੇ, ਤਾਰਿਆਂ ਦੀ ਤੇ ਗਿਣਤੀ ਨਹੀਂ, ਕਿੰਨੀਆਂ ਕੁ ਧਰਤੀਆਂ ਨੇ, ਕੋਈ ਅੰਤ ਨਹੀਂ ਆ ਸਕਦਾ। ਫੇਰ ਦੁਰਾਏ ਨਿੰਦਸਤਗੀਰ, ਅਸਾਂ ਪੇ ਵੇਖਾਂ ਜੋ ਤੁਹੇ ਪਾਈ। ਪੀਰ ਦਸਤਗੀਰ ਕਹਿਣ ਲੱਗਾ, ਮਹਾਰਾਜ ਜਿਹੜੇ ਸਾਧੂ ਫਕੀਰ ਪੀਰ ਹੁੰਦੇ ਨੇ ਉਹ ਆਪਣੀ ਕਲਾ ਲੁਕਾ ਕੇ ਰੱਖਦੇ ਨੇ, ਸਾਰੀ ਨਹੀਂ ਵਿਖਾਉਂਦੇ। ਕਈ ਵਾਰ ਲੋਕੀ ਸਮਝਦੇ ਕਿ ਇਹਨਾਂ ਨੇ ਆਪਣੀ ਸਾਰੀ ਸ਼ਕਤੀ ਵਿਖਾਈ, ਉਹ ਤੇ ਐਵੇਂ ਮਾੜਾ ਜਿਹਾ ਨਮੂਨਾ ਹੀ ਵਿਖਾਉਂਦੇ ਨੇ। ਮਹਾਰਾਜ ਥੋੜੀ ਜੀ ਸਾਨੂੰ ਤੁਸੀਂ ਵਿਖਾਓ ਕੋਈ ਕਲਾ, ਸਾਡੇ ਮਨ ਨੂੰ ਤਸੱਲੀ ਆ ਜੇ ਵੀ ਠੀਕ ਹੀ ਲੱਖਾਂ ਪਤਾਲ ਆਕਾਸ਼ ਨੇ। ਮਨ ਤਸੱਲੀ ਨਹੀਂ ਕਰਦਾ ਵੇਖਿਆ ਤੋਂ ਬਿਨਾਂ। ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਚਲੋ ਪੀਰ ਜੀ ਤੁਹਾਨੂੰ ਦਿਖਾ ਦਿੰਨੇ ਆ। ਜਿਵੇਂ ਅੱਜ ਵੀ ਕੋਈ ਬ੍ਰਹਮ ਗਿਆਨੀ ਸਾਧੂ ਹੋਵੇ ਤੇ ਉਹ ਦਿਖਾ ਸਕਦਾ ਹੈ, ਲੋਕ ਤੇ ਪਰਲੋਕ ਵੀ ਦਿਖਾ ਸਕਦਾ। ਪਿਛਲੇ ਜਨਮ ਵੀ ਵਿਖਾਏ ਗੁਰੂਆਂ ਨੇ ਸ਼ਮੀਰ ਲਖਮੀਰ ਨੂੰ, ਤੇ ਅਗਲੇ ਜਨਮਾਂ ਦੀ ਵੀ ਸੋਝੀ ਦਿਖਾ ਦਿੰਦੇ ਨੇ, ਸੁਪਨੇ ਵਿਚ ਵੀ ਦਿਖਾ ਦਿੰਦੇ, ਪ੍ਰਤੱਖ ਵੀ, ਵੀ ਦੇਖ ਅੱਗੇ ਤੂੰ ਆਹ ਜੂਨਾ ਭੋਗ ਕੇ ਆਇਆ ਤੇ ਆਹ ਹੁਣ ਭੋਗਣੀਆਂ ਨੇ। ਐਸਾ ਤੇ ਅਸੀਂ ਵੀ ਕਈਆਂ ਗ੍ਰੰਥਾਂ ਚ ਪੜਿਆ ਕਿ ਲੋਕਾਂ ਦੇ ਲਕਸ਼ਣਾਂ ਤੋਂ ਹੀ ਪਤਾ ਲੱਗ ਜਾਂਦਾ ਮਰਨ ਦੇ ਬਾਅਦ ਇਹਨਾਂ ਕਿੱਧਰ ਜਾਣਾ, ਜਾਂ ਇਹ ਕਿਹੜੇ ਨਰਕਾਂ ਚੋਂ ਆਏ ਨੇ ਕਿ ਸਵਰਗਾਂ ਚੋਂ ਆਏ ਨੇ, 84 ਭੋਗ ਕੇ ਆਏ ਨੇ ਕਿ ਮਨੁੱਖ ਦੇ ਹੀ ਵਾਪਸ ਆਈ ਹੈ। ਦਸਤਗੀਰ ਕਹਿੰਦਾ, ਮਹਾਰਾਜ ਆਹ ਮੇਰਾ ਕਾਕਾ ਲੜਕਾ ਹੈ, ਇਹਨੂੰ ਤੁਸੀਂ ਦਿਖਾ ਦਿਓ, ਮੈਨੂੰ ਤਸੱਲੀ ਹੋ ਜਾਵੇਗੀ। ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਠੀਕ ਹੈ, ਆਜਾ ਬੇਟਾ ਸਾਡੇ ਲਾਗੇ ਬੈਠ। ਲਾਗੇ ਬਿਠਾਇਆ, ਉਹਨੂੰ ਕਿਹਾ ਅੱਖਾਂ ਮੀਟ, ਅੱਖਾਂ ਬੰਦ ਕਰ ਲਈਆਂ। ਨਾਲ ਲੀਤਾ ਬੇਟਾ ਪੀਰ ਦਾ, ਅੱਖੀਂ ਮੀਟ ਗਿਆ ਹਵਾਈ। ਅੱਖਾਂ ਮੀਟੀਆਂ, ਅੰਤਰ ਧਿਆਨ ਹੋਇਆ। ਤੁਸੀਂ ਵੀ ਇੱਕ ਮਿੰਟ ਅੱਖਾਂ ਮੀਟ ਕੇ ਦੇਖੋ, ਗੁਰੂ ਨਾਨਕ ਸਾਹਿਬ ਚੱਲੇ ਨੇ, ਅੱਖਾਂ ਮੀਟਦੇ ਸਮੇਰੂ ਪਰਬਤ ਤੇ ਚਲੇ ਜਾਂਦੇ ਗੁਰੂ ਨਾਨਕ ਸਾਹਿਬ, ਅੱਖਾਂ ਮੀਟ ਕੇ ਧਰੂਪੁਰੀ ਵਿਚ ਪਹੁੰਚ ਜਾਂਦੇ ਨੇ, ਸੱਚਖੰਡ ਵਿਚ ਚਲੇ ਜਾਂਦੇ ਨੇ। ਉਦਾਂ ਬੜਾ ਜ਼ੋਰ ਲਾਇਆ ਪ੍ਰੋਫੈਸਰ ਸਾਹਿਬ ਸਿੰਘ ਨੇ, ਗੁਰੂ ਜੀ ਦੇ ਕਿਲੋਮੀਟਰ ਕੱਢੇ ਨੇ ਵੀ ਇੰਨਾ ਰੋਜ਼ ਗੁਰੂ ਜੀ ਸਫ਼ਰ ਕਰਦੇ ਹੋਣਗੇ ਤੇ ਇੰਨੇ ਹਜ਼ਾਰ ਮੀਲ ਦਾ ਪੰਧ ਤੈਅ ਕੀਤਾ। ਪਰ ਉਨ੍ਹਾਂ ਨੂੰ ਕੌਣ ਦੱਸੇ ਕਿ ਗੁਰੂ ਮਹਾਰਾਜ ਦੀ ਤਾਕਤ ਤੁਸੀਂ ਏਦਾਂ ਨਹੀਂ ਮਿਣ ਸਕਦੇ, ਗੁਰੂ ਜੀ ਅਗਮ ਨਿਗਮ ਦੇ ਮਾਲਕ ਨੇ। ਜਦੋਂ ਅੱਖਾਂ ਮੀਟੀਆਂ, ਧਿਆਨ ਧਰਿਆ ਤੇ ਬੇਟਾ ਪੀਰ ਦਾ ਗੁਰੂ ਨਾਨਕ ਸਾਹਿਬ ਦੇ ਨਾਲ ਹੀ ਚਲਾ ਜਾ ਰਿਹਾ। ਹਵਾਈ ਕਹਿੰਦੇ ਹਵਾ ਵਿਚ ਚਾ ਗਿਆ, ਲੱਖ ਆਸ ਝਰਗਾ ਮਹਾਰਾਜ ਜੀ ਦੇ ਗੁਰੂ ਇੱਕ ਵਿਸ਼ਿਸ਼ਟ ਪੁਰਾਣ ਕਥਾ ਬੜੀ ਸੁੰਦਰ ਕਥਾ ਆਉਂਦੀ ਹੈ। ਇੱਕ ਮਿੰਟ ਹੁੰਦਾ ਹੈ ਗੁਰੂ ਨਾਨਕ ਵੀ ਕਥਾ ਆਉਂਦੀ ਹੈ, ਬਲੀ ਰੋਵੇ ਨਾਹੇ ਪਤਾ। ਇਧਰ ਪਾਲ ਗੁਰੂ ਨਾਨਕ ਸਾਹਿਬ ਦੇ ਨਾਲ ਪੀਰ ਦਾ ਬੇਟਾ ਚੱਲਦਾ ਗਿਆ, ਚੱਲਦਾ ਗਿਆ, ਚੱਲਦਾ ਗਿਆ। ਗੁਰੂ ਜੀ ਨੇ ਫਿਰ ਪਤਲਾਂ ਵੱਲ ਹਸਪਤਾਲ ਲੱਖਾਂ ਅਨੇਕ ਚਿਰ ਫੋਰਾ ਕਵਿਲਾ ਅੱਖ ਦੇ ਫੋਰੇ ਵਿਚ ਇੰਨੇ ਸਮੇਂ ਚ ਨੇ ਲਖਾ ਦਿੱਤੇ ਵਿਜੀ ਚ ਭਰਪੂਰ ਸੀ। ਜਦੋਂ ਗੁਰੂ ਨਾਨਕ ਸਾਹਿਬ ਉੱਠ ਕੇ ਖੜੇ ਹੋ ਗਏ, ਵਰਖਾ ਹੋ ਸਨ ਤੇ ਸਾਹਿਬ ਸਾਰਿਆ ਟੇਕਿਆ। ਗੁਰੂ ਨਾਨਕ ਦਾ ਦਰਬਾਰ ਆਕਾਸ਼ਾਂ ਪਤਾਲਾਂ ਵਿਚ ਲੱਗਦਾ ਹੈ, ਗੁਰੂ ਨਾਨਕ ਦੇ ਦਰਬਾਰ ਵਿਚ ਪ੍ਰਸ਼ਾਦ ਵੀ ਵਰਦਾ ਹੈ। ਇਹਦਾ ਗੁਰੂ ਨਾਨਕ ਸਾਹਿਬ ਨੇ ਦਰਾਂ ਤੋਂ ਰਹਿ ਕੇ ਤਾਂ ਗੁਰੂ ਨਾਨਕ ਨੂੰ ਸ਼ਿਕਾਈ ਬਿਨਾ ਦੰਦ ਤ੍ਰਿਪਤ ਹੋਏ ਤਾਂ ਕਿ ਕਾਰਜ ਹੋਵੇ ਵਿਧੀ ਨਾਲ ਕੜਾ ਪ੍ਰਸ਼ਾਦ ਬਣਾ ਕੇ ਬਾਣੀ ਪੜ੍ਹਿਆ ਜਾਵੇਗੀ ਤੇ ਕੰਮ ਪੂਰੇ ਪ੍ਰਸ਼ਾਦ ਦੀ ਕੜਾਈ ਤੋਂ ਕੱਪੜਾ ਗੁਰੂ ਨਾਨਕ ਸਾਹਿਬ ਨੂੰ ਬਾਟਾ ਰੱਖਦੇ ਆ ਪਹਿਲੇ ਕੜਾ ਪ੍ਰਸ਼ਾਦ ਨੂੰ ਵਿੱਚ ਕੱਟ ਕੇ ਰੱਖਿਆ ਜਾਂਦਾ ਸੀ। ਪਹਿਲੇ ਪੰਜ ਪਿਆਰਿਆਂ ਦਾ ਵਰਤਾ ਬੰਦਕਦੇ ਨੂੰ ਗੁਜ਼ਾਰਿਆ ਨਾਨਕ ਪੰਜ ਪਿਆਰਿਆਂ ਸਭ ਗੁੱਸਾ ਕੱਢਦੇ ਆ। ਵੈਸੇ ਤੇ ਪਹਿਲਾਂ ਗੁਰੂ ਦਰਣਾ ਕੜਾ ਕੌਲਾ ਗਿਆ ਬਾਜ਼ਾਰ ਲੱਕੜ ਦਾ ਕੌਲਾ ਹੁੰਦਾ ਉਹਨੂੰ ਕੁਛ ਕੌਲ ਕਹਿੰਦੇ ਉਸ ਲੱਕੜੀ ਸਾਥ ਉਹ ਐਸੀ ਤਸਜੇ ਜੇ ਉਹ ਭੋਜੀ ਜਾਂਦਾ ਹੈ ਕਿ ਚੌਲਾ ਲਿਆ ਹੋਇਆ ਘੱਟ ਵਿਚ ਵੀ ਨੁਕਸਾ ਲਿਖਿਆ ਹੋਇਆ। ਪੁਰਾਣੇ ਮਹਾਂਪੁਰਸ਼ ਜਿਹੜੇ ਸਾਧੂ ਸੀ ਉਹ ਸਾਰਾ ਧਿਆਨ ਰੱਖਦੇ ਸੀ, ਦੁਸ਼ਮਣਾਂ ਦਾ ਕੋਈ ਪਤਾ ਨਹੀਂ ਹੁੰਦਾ ਕਿਹੜਾ ਹਥਿਆਰ ਵਰਤ। ਉਹ ਕਚਕੌਲ ਲੱਕੜੀ ਦਾ ਕੌਲਾ ਪੀਰ ਦੇ ਬੱਚੇ ਲੈ ਲਾਦ ਲੈ ਲਾ ਪਤਾਲੀ ਕੜਹੀ ਪਤਾਲ ਦੇ ਵਿਚੋਂ ਜਿੱਥੇ ਗੁਰੂ ਨਾਨਕ ਦੀ ਸੰਗਤ ਕੜਾ ਪ੍ਰਸ਼ਾਦ ਕੱਢਤਾ ਮਹਾਤਮਾ ਨੇ ਦੇ ਕਰਾਮਾਤੀ ਪਲ ਪਰ ਪਤਾਲੋਂ ਲਹੀ ਜਦਾਤ ਪੇਟੀ ਚੌਥੀ ਨਹੀਂ ਦਿੱਤੇ ਕੱਢ ਕੇ ਮਹਾਰਾਜ ਨੂੰ ਲਿਆਂਦਾ ਤੋਂ ਜਲਾ ਪਰ ਇਧਰ ਪੇਟੀ ਜਾ ਲਈ ਛੁਪਾਈ ਤਨ ਗੁਪਤ ਤੈਨੂੰ ਹੀ ਤੁਹਾਡਾ ਸਜੁਗ ਕੀ ਬੜੀ ਗੁਰੂ ਕਹੀਆਂ ਸਾਰੇ ਸੰਸਾਰ ਚ ਪਰ ਅਜੇ ਨਹੀਂ ਗੁਰੂ ਇਸ ਤਰ੍ਹਾਂ ਬਾਣੀ ਵਿਚਾਰਨ ਦਾ ਵੀ ਮੇਰਾ ਵੀ ਰੌਲ ਲਾਈ ਦਾ ਦੋ ਘੰਟੇ ਨਿਮ ਕਰੋ ਪਹੁੰਚਦਾ ਇੱਕ ਇੱਕ ਪਾਠ ਦੀ ਇਸ ਬੰਨੇ ਲੱਗਣਗੇ ਨਾ ਤੇ ਦੋ ਚ ਕਈ ਪਾਠ ਹੋ ਜਾਂਦੇ ਨੇ। ਕੱਲ ਬਾਬਾ ਜੀ ਦੱਸ ਰਹੇ ਸੀ ਸੌ ਪਾਠ ਦੀ ਗੱਲ, ਉਹ ਵੀ ਕਰਨ ਦਾ ਤਰੀਕਾ ਇਹ ਆ ਵੀ ਪਹਿਲਾਂ ਦੋ ਘੰਟੇ ਦੀ ਰੌਲ ਲਾਵੇ ਕੁਝ ਸਮਾਂ ਲਗਾਤਾਰ ਤਾਂ ਫਿਰ ਉਹਦੇ ਤੇ ਬਖਸ਼ਿਸ਼ ਹੁੰਦੀ। ਜੇ ਕੋਈ ਨਿਸ਼ਕਾਮ ਪਾਠ ਕਰੇ ਬਿਨਾਂ ਕਾਮਨਾ ਤਾਂ ਫਿਰ ਜਦ ਲਗਾਤਾਰ ਖਾ ਕੇ ਦੇਖੋ ਤਾਂ ਫਿਰ ਕਲਾ ਕ੍ਰਾਂਤੀ ਉਹ ਦੱਸ ਨਹੀਂ ਸਕਦਾ ਉਸਦੇ ਬਾਕੀ ਐਸੇ ਸਥਾਨ ਜਿੱਥੇ ਰਹਿਣਾ ਰਾਤ ਨੇ ਵੀ ਸਵੇਰੇ ਇੱਕ ਰੌਲ ਲਾ ਦੇਵੇ ਮਨ ਕਰਕੇ ਨਾਨਕ ਸਾਹਿਬ ਵਿਚਾਰ ਕਰ ਬਾਣੀ ਜਿਹੀ ਹਸਤੀ ਮਹਾਂ ਦਾ ਰੌਕੀ ਇੱਕ ਘੰਟਾ ਬਹਿ ਕੇ ਕਥਾ ਕੀ ਬਹੁਤ ਸਮਾਂ ਦੇ ਕੇ ਇਨ ਖਾਨ ਕਰਨੇ ਸਾਰੀ ਸੰਗਤ ਸ਼ਰਧਾ ਭਾਵ ਖਾ ਲਾ ਇੱਕ ਬੇਨ ਦਿੱਲੇ ਨੀ ਰਹਿਣਾ ਹੁਣ ਸੇਵਾ ਕਰੀਏ ਇੱਕ ਦਵਾਈਆਂ ਲਿਆਂਦੀਆਂ ਤੇ ਦਵਾਈਆਂ ਬਾਕੀ ਜੇ ਕਿਸੇ ਨੂੰ ਜ਼ਰੂਰਤ ਹੋਵੇ ਇੱਕ ਤਾਂ ਸ਼ੂਗਰ ਦੀ ਦਵਾਈ ਇੱਕ ਬਵਾਸੀਰ ਦੀ ਦਵਾਈ ਆ ਇਸ ਤਰ੍ਹਾਂ ਚਾਰ ਜ਼ਰੂਰਤ ਹੋਵੇ ਉਹਨੂੰ ਪੈਸੇ ਤੇ ਜੇ ਕੋਈ ਖਾਊਗਾ ਗ੍ਰੰਥ ਵਿਚ ਦਵਾਈਆਂ। ਜਦੋਂ ਮੈਂ ਇਸ ਤੁਕਦਾਰਥ ਪੜਿਆ ਤੇ ਅਥਰਵਣ ਵੇਦ ਦੇ ਵਿਚ ਦਵਾਈਆਂ ਦਾ ਵਰਣਨ ਹੈ। ਕਲਗੀਧਰ ਪਾਤਸ਼ਾਹ ਫਰਮਾਉਂਦੇ ਜਦੋਂ ਅਥਰਵਣ ਵੇਦ ਪੜਿਆ ਤੇ ਜਿਨ੍ਹਾਂ ਜਿਨ੍ਹਾਂ ਲੋਕਾਂ ਨੇ ਸੁਣਿਆ ਉਨ੍ਹਾਂ ਦੇ ਸਾਰੇ ਪਾਪ ਦੂਰ ਹੋ ਗਏ, ਉਨ੍ਹਾਂ ਦੇ ਰੋਗ ਦੂਰ ਹੋ ਗਏ, ਰੋਗਾਂ ਦੀ ਨਿਵਿਰਤੀ ਵੀ ਹੁੰਦੀ। ਇੱਥੇ ਇੱਕ ਬੱਚੇ ਨੇ ਕੱਲ ਕੇ ਪਰਸੋਂ ਸਾਨੂੰ ਟੈਲੀਫੋਨ ਕਰਕੇ ਪੁੱਛਿਆ ਵੀ ਵਾਹਿਗੁਰੂ ਵਾਹਿਗੁਰੂ ਕਹਿਣ ਨਾਲ ਬਿਮਾਰੀਆਂ ਦੂਰ ਹੁੰਦੀਆਂ। ਮੈਂ ਕਿਹਾ ਵੀ ਹੁੰਦੀਆਂ ਨੇ। ਸੋ ਇਸ ਪ੍ਰਕਾਰ ਦੇ ਨਾਲ ਬਾਣੀ ਪੜਨ ਨਾਲ, ਸੰਗਤ ਕਰਨ ਨਾਲ, ਸੇਵਾ ਕਰਨ ਨਾਲ ਰੋਗਾਂ ਦੀ ਨਿਵਿਰਤੀ ਹੁੰਦੀ ਹੈ। ਸੋ ਸਤਿਗੁਰੂ ਪਾਤਸ਼ਾਹ ਜੀ ਰੋਗੇ ਪ੍ਰਕਾਸ਼ ਵਿਚ ਲਿਖਿਆ ਜਿਹਦਾ ਤਨ ਰੋਗੀ ਹੈ ਉਹਦਾ ਮਨ ਜਾਂਦਾ, ਜਿਹਦਾ ਮਨ ਰੋਗੀ ਹੈ ਉਹਦਾ ਕਰ ਸਕਦਾ। ਇਹਨਾਂ ਦਾ ਸਮਾਲ ਵਾਹਿਗੁਰੂ।